परगास जाहि कुलते प्रगट होए ताहि कुल को नाम पुन द्वादश गुरिंड कौ मेरी है पर परम सत्कार जो सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह सतगुरु नानक देव सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि रात दे वेले गंगा ने किसी स्त्री दे सरूप नूं धारण कीता सोने दे थाल दे विच हीरे मोतियां दी भेटा लैके सतगुरु नानक देव सच्चे पातशाह जी दे चरणा दे विच पहुंची। सतगुरु नानक देव सच्चे पातशाह जी दे चरणा दे विच उसने अर्ज कीती है कि सच्चे पातशाह जी पापां दा जिहड़ा बोझ है वह बहुत हो गया, सच्चे पातशाह जी मेरे ते कृपा करो, हुण जिहड़ा पापां दा ज्यादा बोझ है वह मेरे तो चुकिया नहीं जांदा। कल इथों तक कथा पहुंची सी, अज इथों अगे मैं प्रारंभ करदा। कृपा तार सो करो यो पाई जानते है सुख मोहे सदाई। गंगा कहती है कि सच्चे पातशाह जी मेरे ते कृपा नू तारण करके कोई मैनू उपा दसो, कोई मैनू यतन दसो जिस उपा नू करके मैं सदीवी तौर दे उते सदा सुखी हो जावां। तुम उपकार करन के हेता देह तरी बेदी कुल केता। हाथ जोड़ के कहंदी है कि हे सतगुरु नानक देव सच्चे पातशाह जी, हे श्रेष्ठ बेदी कुल दे मालक, तुसी पार उपकार करन दे वास्ते मनुखी शरीर नू तारण कीता है। सुन कर सुर सर की अस बानी कृपा तार बोले गुण खानी। ग्रंथाकार जी बयान करदे ने कि जदों इस प्रकार दे नाल सुरसरी ने पाव के गंगा ने बेनती कीती है ते फिर जेड़े सतगुरु सच्चे पातशाह जी गुणा दे खान ने ओह कृपा नू तारण करके इस प्रकार दे नाल बोले। जे परमेश्वर परम प्यारे करो ध्यान तिन सांझ सकारे। सतगुरु नानक देव सच्चे पातशाह जी कहिंदे ने कि जेड़े अकाल पुरख दे जेड़े परमेश्वर दे बहुत ही ज्यादा प्यारे सेवक ने उन्हां दा हमेशा सवेरे ते शाम तू ध्यान धारण करया कर, पाव कि उन्हां नू याद करया कर। तो मैं चरण आन जब पावे तत छिन तुमरे कलख नसावे। ओ जड़े परमेश्वर दे बहुत प्यारे ने ओ जदों अपने पवित्र चरणा नू तेरे विच आण के पाया करनगे उन्हां दे चरण धूड़ी दे नाल उसे वेले तेरे सारे जेड़े पाप ने जेड़े के लोकां ने तेरे विच लाए ने वो सारे दे सारे दूर हो जाया करनगे, क्योंकि ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪਵਿੱਤਰ ਨਦੀਆਂ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਤੀਰਥਾਂ ਦੇ ਵਿੱਚ ਲੋਕ ਜਾ ਕੇ ਨਹਾਉਂਦੇ ਨੇ, ਆਪਣੇ ਪਾਪਾਂ ਦੀ ਮੈਲ ਨੂੰ ਉਤਾਰਦੇ ਨੇ ਤੇ ਉਹ ਆਪਣੀ ਪਵਿੱਤਰਤਾ ਦੇ ਵਾਸਤੇ ਫਿਰ ਇਸ ਤਰ੍ਹਾਂ ਸਾਧੂ ਸੰਗਾਂ ਦੀ ਚਰਨਾਂ ਦੀ ਧੂੜੀ ਦੀ ਮੰਗ ਕਰਦੀਆਂ ਨੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਭਾਵ ਕੇ ਗੰਗਾ ਨਦੀ, ਜਮਨਾ, ਗੋਦਾਵਰੀ, ਸਰਸਵਤੀ ਇਹ ਸਾਰੀਆਂ ਬਹੁਤਾ ਜ਼ਿਆਦਾ ਐਸਾ ਉਦਮ ਕਰਦੀਆਂ ਨੇ, ਬਹੁਤਾ ਜ਼ਿਆਦਾ ਯਤਨ ਕਰਦੀਆਂ ਨੇ ਕਿ ਸਾਧਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹ ਉਹਨਾਂ ਨੂੰ ਮਿਲ ਜਾਵੇ। ਭਾਵ ਕੇ ਜਿਹੜੇ ਸ੍ਰੇਸ਼ਟ ਸਾਧੂ ਨੇ ਉਸ ਆਣ ਕੇ ਸਾਡੇ ਵਿੱਚ ਇਸ਼ਨਾਨ ਕਰਨ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਕੇਲੇ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਪਵਿੱਤਰ ਨਦੀਆਂ ਐਸਾ ਬਿਆਨ ਕਰਦੀਆਂ ਨੇ ਕਿ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਜਿਹੜੇ ਲੋਕ ਨੇ ਉਹ ਸਾਡੇ ਵਿੱਚ ਆਣ ਕੇ ਤੇ ਸਾਡੇ ਵਿੱਚ ਆਪਣੀ ਮੈਲ ਲਾ ਦਿੰਦੇ ਨੇ, ਪਰ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸਾਡੀ ਜਿਹੜੀ ਮੈਲ ਹੈ, ਸਾਡੀ ਜਿਹੜੀ ਉਹ ਪਾਪਾਂ ਦੀ ਮੈਲ ਲੋਕਾਂ ਨੇ ਲਾਈ ਹੈ, ਉਹ ਸਿਰਫ ਸਾਧੂਆਂ ਦੀ ਧੂੜੀ ਚਰਨ ਦੇ ਨਾਲ ਹੀ ਦੂਰ ਹੁੰਦੀ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਕਿ ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੰਗਾ ਨੂੰ ਇਹੀ ਉਪਦੇਸ਼ ਦੇ ਰਹੇ ਨੇ ਕਿ ਜੇਕਰ ਤੇਰੇ ਵਿੱਚ ਸਾਧ ਸੰਤਾਂ ਦੀ ਚਰਨ ਧੂੜੀ ਪਵੇਗੀ ਤੇ ਫਿਰ ਉਹ ਜਿਹੜੇ ਪਾਪ ਲੋਕਾਂ ਦੇ ਵੱਲੋਂ ਤੇਰੇ ਵਿੱਚ ਪਏ ਹੋਏ ਨੇ ਉਹ ਦੂਰ ਹੋ ਜਾਣਗੇ ਤੇ ਫਿਰ ਤੋਂ ਤੂੰ ਪਵਿੱਤਰ ਹੋ ਜਾਵੇਂ। ਜਿਉਂ ਆਵਤ ਕਾਤਕ ਕੋ ਮਾਸਾ ਬਿਮਲ ਸ਼ੁੱਧ ਹੈ ਜਾਤ ਆਕਾਸ਼ਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਤੂੰ ਬਿਮਲ ਹੋ ਜਾਏਗੀ, ਤੂੰ ਪਵਿੱਤਰ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਕੱਤਕ ਦੇ ਮਹੀਨੇ ਦੇ ਵਿੱਚ ਜਿਹੜਾ ਆਕਾਸ਼ ਹੈ ਉਹ ਬਿਲਕੁਲ ਸ਼ੁੱਧ ਹੋ ਜਾਂਦਾ ਹੈ, ਉਹਦੇ ਵਿੱਚ ਬੱਦਲ ਨਹੀਂ ਹੁੰਦਾ, ਤਿਉਂ ਆਵਤ ਨਿਰਮਲ ਤਤਕਾਲਾ ਸੰਤਨ ਲੱਛਣ ਸੁਣੋ ਰਸਾਲਾ। ਇਸੇ ਪ੍ਰਕਾਰ ਦੇ ਨਾਲ ਆਕਾਸ਼ ਦੇ ਵਾਂਗ ਸਾਫ਼ ਹੋ ਜਾਏਗੀ। ਇਸ ਤੋਂ ਇਲਾਵਾ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਸੰਤ ਜਿਹੜੇ ਸ੍ਰੇਸ਼ਟ ਨੇ ਮੈਂ ਉਹਨਾਂ ਦੇ ਲੱਛਣਾਂ ਦਾ ਵੀ ਤੇਰੇ ਸਾਹਮਣੇ ਬਿਆਨ ਕਰਦਾ ਕਿ ਸੰਤ ਕਿਹੜੇ ਸ੍ਰੇਸ਼ਟ ਹੁੰਦੇ ਨੇ। ਸੁਖ ਤਾਰਜਤ ਜਗਤ ਕੋ ਜਾਣਤ ਹਰਖ ਸ਼ੋਕ ਮੈਂ ਰਹਿਤ ਸਮਾਨਤ। ਸਿੱਪੀ ਦੇ ਵਿੱਚ ਜਿਵੇਂ ਚਾਂਦੀ ਦਾ ਭੁਲੇਖਾ ਹੁੰਦਾ ਉਸੇ ਪ੍ਰਕਾਰ ਦੇ ਨਾਲ ਜਿਹੜੇ ਸ੍ਰੇਸ਼ਟ ਸੰਤ ਨੇ ਉਹ ਦੁਨੀਆਂ ਨੂੰ ਸਮਝਦੇ ਨੇ ਕਿ ਦੁਨੀਆਂ ਨਾਸ਼ਵਾਨ ਹੈ। ਇਸ ਤੋਂ ਇਲਾਵਾ ਹਰਖ ਸ਼ੋਕ ਮੈਂ ਰਹਿਤ ਸਮਾਨਤ, ਭਾਵੇਂ ਖੁਸ਼ੀ ਹੋਵੇ ਤੇ ਭਾਵੇਂ ਗਮੀ ਹੋਵੇ ਇੱਕ ਸਮਾਨ ਰਹਿੰਦੇ ਨੇ। ਖੁਸ਼ੀ ਦੇ ਵੇਲੇ ਬਹੁਤੇ ਖੁਸ਼ ਨਹੀਂ ਹੁੰਦੇ ਤੇ ਗਮੀ ਦੇ ਵੇਲੇ ਗਮਗੀਨ ਨਹੀਂ ਹੁੰਦੇ, ਉਹਨਾਂ ਦੀ ਇੱਕ ਰਸ ਸਮਾਨਤਾ ਰਹਿੰਦੀ। ਮ੍ਰਿਦਲ ਰਿਦਾ ਨਿਤ ਪਾਰੀ ਉਪਕਾਰੀ ਬਿਖੈ ਬਾਸ਼ਨਾ ਉਰ ਤੇ ਜਾਰੀ। ਇਸ ਤੋਂ ਇਲਾਵਾ ਪਰਮ ਸੰਤਾਂ ਦੇ ਲੱਛਣ ਹੁੰਦੇ ਨੇ, ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਹਿਰਦਾ ਬੜਾ ਕੋਮਲ ਹੁੰਦਾ। ਇਸ ਤੋਂ ਇਲਾਵਾ ਉਹ ਹਮੇਸ਼ਾ ਪਰਉਪਕਾਰ ਕਰਦੇ ਨੇ। ਇਸ ਤੋਂ ਇਲਾਵਾ ਜਿੰਨੀਆਂ ਵੀ ਵਿਸ਼ੇ ਵਾਸ਼ਨਾਵਾਂ ਨੇ ਦੁਨੀਆਂ ਦੀਆਂ ਉਹਨਾਂ ਤੋਂ ਉਹ ਬਹੁਤ ਜ਼ਿਆਦਾ ਦੂਰ ਰਹਿੰਦੇ। ਪਰ ਦੁੱਖ ਦੇਖ ਦੁਖੀ ਹੈ ਜਾਹੀ ਪਰ ਸੁਖ ਲਖ ਹਰਖੈ ਮਨ ਮਾਹੀ। ਹੋਰ ਵੀ ਸੰਤਾਂ ਦੇ ਵਿੱਚ ਵੱਡਾ ਇਹ ਹੁੰਦਾ ਹੈ ਕਿ ਪਰ ਦੁੱਖ ਦੇਖ ਦੁਖੀ ਹੈ ਜਾਹੀ। ਜੇਕਰ ਪਰਾਏ ਨੂੰ ਦੂਸਰੇ ਨੂੰ ਦੁੱਖ ਹੁੰਦਾ ਤੇ ਫਿਰ ਉਹਦੇ ਦੁੱਖ ਨੂੰ ਦੇਖ ਕੇ ਉਹ ਦੁਖੀ ਹੋ ਜਾਂਦੇ ਨੇ। ਪਰ ਸੁਖ ਲਖ ਹਰਖੈ ਮਨ ਮਾਹੀ, ਪਰ ਜੇ ਕਿਸੇ ਨੂੰ ਸੁਖ ਹੁੰਦਾ ਤੇ ਉਹਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਉਹਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦੇ ਨੇ, ਦੁਖੀ ਨੂੰ ਵੇਖ ਕੇ ਦੁਖੀ ਹੋ ਜਾਂਦੇ ਨੇ ਤੇ ਸੁਖੀ ਨੂੰ ਵੇਖ ਕੇ ਸੌਖੇ ਹੋ ਜਾਂਦੇ ਨੇ। ਇਸੇ ਪ੍ਰਕਾਰ ਦੇ ਨਾਲ ਉਹਨਾਂ ਦਾ ਜਿਹੜਾ ਹਿਰਦਾ ਬਹੁਤ ਜ਼ਿਆਦਾ ਵਧੀਆ ਤੇ ਕੋਮਲ ਹੁੰਦਾ। ਸੰਤਨ ਸੁਖ ਪਾਏ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਭਾਵ ਕੇ ਗੁਰਬਾਣੀ ਦਾ ਮਹਾਂਵਾਕ ਹੈ ਕਿ ਸੰਤਾਂ ਦੀ ਨਿਸ਼ਾਨੀ ਵੱਡੀ ਹੈ ਕਿ ਪ੍ਰਾਏ ਦੁੱਖ ਨੂੰ ਵੇਖ ਕੇ ਦੁਖੀ ਹੋ ਜਾਂਦੇ ਨੇ ਤੇ ਸੁਖ ਵੇਖ ਕੇ ਬਹੁਤ ਜ਼ਿਆਦਾ ਉਹ ਵੀ ਸੁਖੀ ਹੋ ਜਾਂਦੇ ਨੇ। ਹਰ ਸਿਮਰਨ ਕੇ ਰੰਗੇ ਰੰਗਾ ਦਰੋਹ ਨ ਮੋਹ ਨ ਮਾਣ ਤੰਗਾ। ਐਸੀਆਂ ਵੱਡੀਆਂ ਨਿਸ਼ਾਨੀਆਂ ਨੇ ਸ੍ਰੇਸ਼ਟ ਸੰਤਾਂ ਦੀਆਂ ਕਿ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਉਹ ਹਮੇਸ਼ਾ ਆਪਣੇ ਮਨ ਨੂੰ ਰੰਗ ਕੇ ਰੱਖਦੇ ਨੇ। ਉਹਨਾਂ ਦੇ ਹਿਰਦੇ ਦੇ ਵਿੱਚ ਨਾ ਕਿਸੇ ਪ੍ਰਤੀ ਕੋਈ ਵੈਰ ਹੁੰਦਾ, ਨਾ ਉਹਨਾਂ ਦੇ ਵਿੱਚ ਮੋਹ ਹੁੰਦਾ ਤੇ ਨਾ ਹੀ ਉੱਚੇ ਮਾਨੀ ਤੇ ਉਹ ਹੰਕਾਰੀ ਹੁੰਦੇ ਨੇ। ਤਿੰਨ ਕੇ ਚਰਨ ਸੰਗ ਅਗ ਤੇਰੇ ਹੋਹਿ ਨਸ਼ਟ ਨਹੀਂ ਲਾਗੈ ਦੇਰੇ। ਸਤਿਗੁਰੂ ਨਾਨਕ ਜੀ ਉਪਦੇਸ਼ ਦੇ ਰਹੇ ਨੇ ਗੰਗਾ ਨੂੰ ਕਿ ਐਸੇ ਸੰਤਾਂ ਪੁਰਸ਼ਾਂ ਦੇ ਜਿਹੜੇ ਚਰਨ ਨੇ ਜਦੋਂ ਤੇਰੇ ਵਿੱਚ ਪੈਣਗੇ, ਉਹਨਾਂ ਦੇ ਚਰਨਾਂ ਦੀ ਧੂੜੀ ਤੇਰੇ ਵਿੱਚ ਪਵੇਗੀ, ਤੇਰੇ ਸਾਰੇ ਅੱਗ ਲੋਕਾਂ ਦੇ ਜਿਹੜੇ ਪਾਪ ਨੇ ਉਹ ਤੇਰੇ ਵਿੱਚੋਂ ਨਿਕਲ ਜਾਣਗੇ, ਇੱਕ ਛਿਣਕ ਭਰ ਵੀ ਦੇਰ ਨਹੀਂ ਲੱਗੇ। ਪਰ ਸਤਹੀ ਸ੍ਰੀ ਗੰਗਾ ਜੀ ਸੁਣ ਕੇ ਗਾਥਾ ਪਰਸੇ ਹੱਥ ਪੈਰ ਜਗ ਨਾਥਾ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਗੰਗਾ ਨੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਸਤਿਗੁਰੂ ਜੀ ਜਿਹੜੇ ਸੰਤਾਂ ਮਹਾਤਮਾ ਦੀ ਗੱਲ ਕਰ ਰਹੇ ਨੇ ਉਹ ਤੇ ਪਤਾ ਨਹੀਂ ਕਦੋਂ ਆਉਣਗੇ, ਕਦੋਂ ਮੇਰੇ ਵਿੱਚ ਆਪਣੇ ਪਵਿੱਤਰ ਚਰਨਾਂ ਨੂੰ ਪਾਉਣਗੇ। ਇਸ ਕਰਕੇ ਮੈਨੂੰ ਚਾਹੀਦਾ ਕਿ ਜਿਹੜੇ ਐਸੇ ਮਹਾਤਮਾ ਸਾਧੂਆਂ ਨੂੰ ਬਣਾਉਣ ਵਾਲੇ ਨੇ, ਭਾਵ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਪਹਿਲਾਂ ਇਹਨਾਂ ਤੋਂ ਹੀ ਕਿਰਪਾ ਲੈ ਲਵਾਂ। ਉਸੇ ਵੇਲੇ ਪਰਸੇ ਹੱਥ ਪੈਰ ਜਗ ਨਾਥਾ, ਜਿਹੜੇ ਸਾਰੇ ਸੰਤਾਂ ਸਾਧੂਆਂ ਨੂੰ ਬਣਾਉਣ ਵਾਲੇ ਨੇ, ਜਿਨ੍ਹਾਂ ਦੀ ਮਹਾਨਤਾ ਸਤਿਗੁਰਾਂ ਨੇ ਬਿਆਨ ਕੀਤੀ ਹੈ, ਉਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਹੱਥ ਲਾ ਕੇ ਗੰਗਾ ਨੇ ਸਪਰਸ਼ ਕੀਤਾ। ਪਰ ਸਤਹੀ ਨਿਰਮਲ ਪਾਈ ਜੋ ਪਟ ਸਾਬਣ ਸਾਥ ਕਹਿਤ ਉਪਾਇਨ ਲੀਜੀਐ ਤੁਮ ਹੋ ਦੀਨਾ ਨਾਥ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸ੍ਰੇਸ਼ਟ ਸਾਧੂ ਸੰਤਾਂ ਦੀ ਧੂੜੀ ਦੀ ਮਹਿਮਾ ਨੂੰ ਬਿਆਨ ਕਰ ਰਹੇ ਸਨ ਕਿ ਉਹਨਾਂ ਦੇ ਨਾਲ ਗੰਗਾ ਤੋਂ ਪਵਿੱਤਰ ਹੋ ਜਾਵੇਗੀ ਤੇ ਗੰਗਾ ਨੇ ਫਿਰ ਉਸ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸਪਰਸ਼ ਕੀਤਾ ਹੈ, ਜਿਹੜੇ ਸਾਰਿਆਂ ਨੂੰ ਬਣਾਉਣ ਵਾਲੇ ਨੇ, ਜਿਹੜੇ ਸਾਰਿਆਂ ਤੋਂ ਹੀ ਸਰਵੋਤਮ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹੱਥ ਪਰਸਣ ਦੀ ਦੇਰ ਸੀ, ਉਸੇ ਵੇਲੇ ਗੰਗਾ ਪੂਰੇ ਪ੍ਰਕਾਰ ਦੇ ਨਾਲ ਨਿਰਮਲ ਹੋ ਗਈ ਹੈ, ਮੈਲ ਤੋਂ ਰਹਿਤ ਹੋ ਗਈ ਹੈ। ਜਿੰਨੇ ਲੋਕਾਂ ਦੇ ਪਾਪ ਸੀ ਉਹ ਭਰੇ ਹੋਏ ਸਨ, ਉਹ ਸਾਰੇ ਪਾਪ ਇੱਕ ਖਿਣ ਦੇ ਵਿੱਚ ਦੂਰ ਚਲੇ ਗਏ। ਕਵੀ ਜੀ ਪ੍ਰਮਾਣ ਦਿੰਦੇ ਨੇ ਜਿਉਂ ਪੱਟ ਸਾਬਣ ਸਾਥ, ਜਿਸ ਤਰ੍ਹਾਂ ਕੋਈ ਕੱਪੜਾ ਬਹੁਤਾ ਜ਼ਿਆਦਾ ਮੈਲਾ ਹੋ ਜਾਵੇ ਤੇ ਜੇਕਰ ਉਸ ਨੂੰ ਸਾਬਣ ਦੇ ਨਾਲ ਧੋਤਾ ਜਾਵੇ ਤੇ ਫਿਰ ਬਿਲਕੁਲ ਪਵਿੱਤਰ ਹੋ ਜਾਂਦਾ, ਉਹ ਕੱਪੜਾ ਸਾਬਣ ਦੇ ਨਾਲ ਸਾਫ਼ ਹੋ ਜਾਂਦਾ। ਇਸ ਪ੍ਰਕਾਰ ਦੇ ਨਾਲ ਗੰਗਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਨਿਰਮਲ ਹੋ ਗਈ। ਇਸ ਤੋਂ ਬਾਅਦ ਹੱਥ ਜੋੜ ਕੇ ਕਹਿੰਦੀ ਹੈ ਉਪਾਇਨ ਲੀਜੀਐ ਤੁਮ ਹੋ ਦੀਨਾ ਨਾਥ, ਤੁਸੀਂ ਦੀਨਾ ਦੇ ਉੱਤੇ ਦਇਆ ਕਰਨ ਵਾਲੇ ਹੋ, ਸਾਰਿਆਂ ਦੇ ਸਵਾਮੀ ਹੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਜਿਹੜੀ ਮੈਂ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਪਹੁੰਚੀ ਹੈ ਇਹਨੂੰ ਤੁਸੀਂ ਪ੍ਰਵਾਨ ਕਰ ਲਓ। ਸੁਣ ਕਰ ਸ੍ਰੀ ਗੁਰ ਬੈਨ ਉਚਾਰੇ ਇਹ ਧਨ ਨਹੀਂ ਕਿਛ ਕਾਜ ਹਮਾਰੇ। ਗੰਗਾ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ कि ये जिहड़ा धन पदार्थ है ये साडे किसी भी काम का नहीं। सर्व वस्त को करो भंडारा हित परमेश्वर दियो यहारा। सतगुरु नानक दे सच्चे पातशाह जी कहिंदे ने कि साडी खुशी इस प्रकार दे नाल होवेगी कि जेकर तू भंडारा कर देवे वड्डा लंगर इन्हां दे नाल ला देवे परमेश्वर दे हित दे वास्ते भोजन तैयार करो ते सारिआं नूं छका दे। गंगा कह कृपा तार गोसाई तुम पी असन अचोत हैं आई। हाथ जोड़ के गंगा ने आख्या कि गरीब नवाज जिस तरह तुसे हुक्म दिता है मैं उसे प्रकार दे नाल करांगी वड्डा लंगर लावांगी पर मेरी तुहाडे चरणा दे विच इह गुजारिश जरूर है इह अर्ज जरूर मैं करदी हां कि मेरे उस लंगर दे विच मेरे उस भंडारे दे विच तुसी भी पहुंचोगे ते तुसी भी आण के छकोगे। इस प्रकार कर बहुर पदारी भई पोर उदरियो तिमरारी। इस प्रकार दे नाल सतगुरां दा दर्शन करके मत्था टेक के ओ वापस चली गई। ग्रंथाकार जी लिखदे ने सारी रात जदों बतीत होई ते जदों अगले दिन दा सूरज चढ़िया तब ही सुर सरकीन भंडारा नाना बिद के बने आहारा। उस वेले फिर सुरसरी ने पाव के गंगा ने बहुत ज्यादा वंडा वड्डा भंडारा लाया अनेकां प्रकार दे जिहड़े पकवान से उन्हां नूं तैयार कीता गया। सर्ब सुरन को कीन आवाहन तेह छिन आए जह जल पावन। ग्रंथाकार जी लिखदे ने कि गंगा ने जिन्ने श्रेष्ठ देवते सी उन्हां सारिआं नूं भी इस लंगर दे विच बुलाया। कहिंदे ने तेह छिन आए जह जल पावन सारे दे सारे देवते मनुखी शरीरां नूं धारण कर करके गंगा दे कोल पहुंचे। नारद श्री ब्रह्मा संग आवा गौरी सो श्री सांब सुहावा। ब्रह्मा दे नाल मिलके नारद मुनि जी आए ने इस तों अलावा पार्वती दे समेत शिवजी भी पहुंचे। सस सवता सन कादिक पावक बरन कुबेर समीर विनायक। चंद्रमा पहुंचे इस तों अलावा सवता पाव के सूरज भी आया। सनक सनंदन जेड़े ब्रह्मा जी दे पुत्र ने वह भी पहुंचे ने। पावक पाव के अग्नि देवता आया है। इस तों अलावा वरण आख्या जांदा है पानी दे देवते नूं वह भी पहुंचे है। कुबेर धन दे देवते नूं आख्या जांदा है कबेर भी पहुंचा है। इस तों अलावा समीर जड़ा पवन देवता है जड़ा हवा दा देवता है वह पहुंचा है। इस तों अलावा विनायक विनायक आख्या जांदा है गणेश नूं गणेश भी पहुंचे। इंद्र आदि जो है सुर सारे सब आए सुर नदी हकारे। जड़ा इंद्र देवता है जड़ा कि देवत्यां दा राजा मन्या जांदा है ओ भी पहुंचा सारे देवते पहुंचे ने। पाव के सुरसरी दे आवाहन दे करके ओदे सदे दे करके सारे पहुंचे ने। रिख मुण जती सती सन्यासी तपी दिगंबर आए रासी। मात लोक दे विचों वड्डे वड्डे ऋषि मुनि जती सती सन्यास धारण करन वाले सन्यासी तप दी साधना करन वाले तपी। इस तों अलावा दिगंबर दिगंबर दा पावक के जेड़े नागे साधु ने ओ भी बहुत सारे पहुंचे ने। सुर सब दुतिया रूप को तारे श्री नानक पुन तहां पधारे। ਦੂਜੇ ਮਨੁੱਖੀ ਸਰੂਪਾਂ ਨੂੰ ਧਾਰਨ ਕਰ ਕਰਕੇ ਸਾਰੇ ਦੇਵਤੇ ਪਹੁੰਚੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਉੱਥੇ ਗੰਗਾ ਦੇ ਕਹਿਣ ਦੇ ਉੱਤੇ ਪਹੁੰਚ ਗਏ। ਮਿਲ ਕੇ ਸਰਬ ਕਰ ਪਦ ਬੰਧਨ, ਮਹਿਮਾ ਜਾਨ ਕਲਖ ਨਿਕੰਦਨ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹੁੰਚੇ ਤੇ ਸਾਰੇ ਜਿਹੜੇ ਦੇਵਤੇ ਸੀ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥੇ ਟੇਕਣ ਲੱਗੇ, ਕਿਉਂਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਪਾਪਾਂ ਨੂੰ ਦੋਸ਼ਾਂ ਨੂੰ ਦੂਰ ਕਰਨ ਵਾਲੇ ਨੇ, ਉਹ ਉਹਨਾਂ ਦੀ ਮਹਿਮਾ ਨੂੰ ਜਾਣਦੇ ਨੇ। ਔਰ ਸੇਵ ਸੁਰ ਸਰਬ ਸਮਾਰੀ, ਕਰਨੀ ਜੇ ਆਹਾਰ ਕੀ ਤਿਆਰੀ। ਹੋਰ ਕਵੀ ਜੀ ਲਿਖਦੇ ਨੇ ਸਾਰੀ ਜਿਹੜੀ ਸੇਵਾ ਸੀ ਉਹ ਦੇਵਤਿਆਂ ਨੇ ਸੰਭਾਲੀ ਹੋਈ ਸੀ ਕਿ ਜਿਸ ਪ੍ਰਕਾਰ ਦੇ ਨਾਲ ਉਹਨਾਂ ਪਕਵਾਨਾਂ ਦੀ ਤਿਆਰੀ ਕੀਤੀ ਗਈ ਸੀ। ਸ੍ਰੀ ਨਾਨਕ ਕਰ ਮੇ ਜਲ ਤਾਰਨ, ਸਾਂਭੀ ਸੇਵਾ ਚਰਨ ਪਖਾਰਨ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਸੇਵਾ ਦੇ ਵਾਸਤੇ ਆਪਣੇ ਹੱਥ ਦੇ ਵਿੱਚ ਪਾਣੀ ਨੂੰ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸਾਧੂ ਸੰਤ ਜਿੰਨੇ ਵੀ ਆਏ ਹੋਏ ਸਨ ਲੰਗਰ ਛਕਣ ਦੇ ਵਾਸਤੇ ਉਹਨਾਂ ਦੇ ਚਰਨ ਪਖਾਰਨ ਦੀ, ਚਰਨ ਧੋਣ ਦੀ ਸੇਵਾ ਸਾਂਭੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਜ਼ਿਆਦਾ ਨਿਮਰਤਾ ਦਿਖਾ ਰਹੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਮਨੁੱਖ ਨੂੰ ਸੇਵਾ ਕਰਨੀ ਚਾਹੀਦੀ। ਇਸ ਪ੍ਰਕਾਰ ਸਭ ਅਚਿਓ ਹਾਰਾ, ਔਰ ਹਰ ਖੇ ਗੁਰ ਦਰਸ ਨਿਹਾਰਾ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰਿਆਂ ਨੇ ਲੰਗਰ ਛਕਿਆ, ਭੋਜਨ ਛਕਿਆ, ਸਾਰੇ ਹਿਰਦੇ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਬਾਹਰੋ ਕਰ ਕਰ ਚਰਨ ਪਰ ਨਾਮੂ, ਗਾਵਣ ਕੀਓ ਸਭ ਆਪਣੇ ਤਾਮੂ। ਇਸ ਤੋਂ ਬਾਅਦ ਦੇ ਵਿੱਚ ਸਾਰਿਆਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤੇ ਹੈ। ਫਿਰ ਦੇਵਤੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਅੱਪੜ ਗਏ। ਪੁਣ ਸ੍ਰੀ ਗੰਗਾ ਬੰਧਨ ਕਰਕੇ, ਆਪਣ ਪ੍ਰਵਾਹ ਸਮਾਈ ਵਰਕੇ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਗੰਗਾ ਨਦੀ ਨੇ ਵੀ ਸਤਿਗੁਰੂ ਨਾਨਕ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਫਿਰ ਜਿਹੜਾ ਗੰਗਾ ਨਦੀ ਦਾ ਪ੍ਰਵਾਹ ਪਾਣੀ ਦਾ ਵਹਿ ਰਿਹਾ ਸੀ ਉਹਦੇ ਵਿੱਚ ਹੀ ਉਹ ਸਮਾ ਗਈ।
ਜਿਉਂ ਹਿਮ ਕੀ ਪੁੱਤਰੀ ਕਿਤ ਹੋਏ, ਲੱਗੇ ਤੇਜ ਜਲ ਹੋਵਤ ਸੋਏ।
ਕਿਸ ਪ੍ਰਕਾਰ ਦੇ ਨਾਲ ਉਹ ਪਾਣੀ ਦੇ ਵਿੱਚ ਲੀਨ ਹੋ ਗਈ। ਕਵੀ ਜੀ ਪ੍ਰਮਾਣ ਦਿੰਦੇ ਨੇ ਜਿਮ ਹਿਮਕੀ ਪੁੱਤਰੀ ਕਤ ਹੋਏ, ਜਿਵੇਂ ਕਿ ਬਰਫ ਦੀ ਕੋਈ ਮੂਰਤੀ ਬਣੀ ਹੋਵੇ ਤੇ ਜਦੋਂ ਉਸ ਬਰਫ ਦੀ ਮੂਰਤੀ ਨੂੰ ਤੇਜ ਲੱਗਦਾ, ਸੇਕ ਪੈਂਦਾ ਸੂਰਜ ਦਾ ਤੇ ਫਿਰ ਪਾਣੀ ਬਣ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਜਿਸ ਗੰਗਾ ਨੇ ਔਰਤ ਦੇ ਸਰੂਪ ਨੂੰ ਧਾਰਨ ਕੀਤਾ ਸੀ ਉਹ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਬਰਫ ਦੀ ਮੂਰਤੀ ਸੀ ਤੇ ਜਦੋਂ ਤਪਸ਼ ਲੱਗੀ ਉਹ ਫਿਰ ਇਸੇ ਪ੍ਰਕਾਰ ਦੇ ਨਾਲ ਉਸ ਗੰਗਾ ਨਦੀ ਪ੍ਰਵਾਹ ਦੇ ਵਿੱਚ ਲੀਨ ਹੋ ਗਈ।
ਮਿਲੈ ਪਰਸ ਪਰ ਨਰ ਕਹਿ, ਕਿਨ ਭੰਡਾਰਾ ਕੀਨ, ਸਭ ਕੋ ਸੰਸੈ ਹੋਤ ਪਾ, ਨਾਮ ਨ ਕਿਨਹੂੰ ਚੀਨ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਾ ਕੁਝ ਦੇਖਿਆ। ਦੇਵਤੇ ਆਏ ਉਹ ਚਲੇ ਗਏ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਕਿਸੇ ਨੂੰ ਖਬਰ ਨਹੀਂ ਹੈ। ਲੋਕ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ, ਕਿਨ ਭੰਡਾਰਾ ਕੀਨ, ਇਹ ਜਿਹੜਾ ਵੱਡਾ ਭੰਡਾਰਾ ਸੀ, ਇਹ ਜਿਹੜਾ ਵੱਡਾ ਲੰਗਰ ਸੀ ਭਾਈ ਕਿੰਨੇ ਲਾਇਆ ਸੀ, ਪਰ ਕਿਸੇ ਨੂੰ ਕੋਈ ਪਤਾ ਨਹੀਂ ਹੈ। ਕੋਈ ਉਹਦੇ ਨਾਮ ਨੂੰ ਵੀ ਨਹੀਂ ਜਾਣਦਾ ਤੇ ਉਹਨੂੰ ਪਛਾਣਦਾ ਵੀ ਨਹੀਂ।
ਕਿਤਕ ਦਿਵਸ ਗੰਗਾ ਕੇ ਤੀਰਾ,
भगत दृढ़ाई गुणी गहीरा। ग्रंथाकार जी बयान करते ने कि कुछ दिन इसे प्रकार दे नाल गंगा दे किनारे ते सतगुरु नानक देव सच्चे पातशाह जी रहे ने, ते फिर उथे रह के सतगुरां ने भगती दे विच लोकां नू दृढ़ कीता।
पौने अगर जको कीन पयाना, जिनके नाम जपे दुख हाना।
इस तो बाद सतगुरु नानक देव सच्चे पातशाह जी ने उथों अगे प्रस्थान किया है। कवि जी लिखते ने, जिनके नाम जपे दुख हाना, जिस सतगुरु नानक देव सच्चे पातशाह जी का नाम जपण दे नाल सारे दे सारे दुख लथ जांदे ने, फिर उथों सतगुरु जी अगे तुर पए।
सिर फेरू सुत सुनिए कथा, पिखी जथा मैं कथ हूं तथा।
हुण भाई बाला जी सुना रहे ने साखी, कहिंदे ने हे सतगुरु अंगद देव सच्चे पातशाह जी, सुनो अगली कथा सतगुरु नानक देव सच्चे पातशाह जी दी। जिस तरह मैं सतगुरां दे कौतक वेखे ने, मैं उसे प्रकार दे नाल तुहाडे सामने बयान कर रहा हां।
आगे गमन कीन गुण खानी, नर नियोधारन जिन मन बानी।
गुणा दी खान सतगुरु नानक देव सच्चे पातशाह जी उथों अगे तुरे ने, जिन्ना सतगुरां दा यही काम है मन करके बाणी करके के मनुखां दा पार उतारा करना।
चले जात मो संग बोले कृपाला, अबे देखिए कान की ब्रजशाला।
भाई बाला जी कहिंदे ने के मैं ते मर्दाना सतगुरां दे नाल जा रहे सन, चलदियां चलदियां सतगुरां ने वचन कीता, कहिंदे ने हे भाई बालिया चलो हुण कान दी पाव के कृष्ण दी ब्रजशाला नूं देखिए, पाव के ब्रज अस्थान दा जाके दर्शन करी।
जहां अवतार तरयो कंस नासु, कियो है कलोल यशोदा आवासु।
सतगुरु नानक जी कहिंदे ने कि जिस जगह दे उते अवतार नूं धारण कीता कंस दा नाश करन वाले ने, पाव के जिथे अवतार धारण कीता भगवान कृष्ण ने, ते जिथे माता यशोदा दे घर दे विच उन्ने बड़े कौतक कीते, उस जगह ते आपां पहुंचीए।
रवि तनिया जह सुंदर राजत, खेलत श्याम महा सुख पायो।
जेड़ी नदी है जमुना, ओनू सूरज दी पुत्री मन्या गया। सतगुरु जी कहिंदे ने कि जिथे जमुना नदी वहिंदी है, ते जिदे किनारे दे उत्ते सुंदर खेडां खेडियां ने श्याम ने, ते बड़ा सुख लिया है, हुण आपां उत्थे पहुंचांगे।
गिर पे चढ़ तेन चरावन कीन, तरा बहु पार को जाहे मिटायो।
जिस पहाड़ दे उत्ते चढ़ के भगवान कृष्ण ने गौआं नूं चारिया, ते जिस पहाड़ दे उत्ते अपने पवित्र चरणां नूं पा के ओनू बड़ा पवित्र कीता, ओनू भी जाके वेखांगे, ते बहुता ज्यादा धरती दा जड़ा भार से ओ जिस भगवान कृष्ण ने उतारिया, ओदियां सारियां थावां नूं जाके वेखांगे।
कुल दैतन के सब नास करे, मिल ग्वारन सांग में खेल मचायो।
जिस भगवान कृष्ण ने दैंता दी कुल दा नाश कर दिता, ते ग्वालियां दे नाल मिलके बहुतियां ज्यादियां खेडां खेडियां।
हम सोए बैन कहे जब लो, तब लो ब्रिज भूम समीप दिसायो।
भाई बाला जी कहिंदे ने कि सतगुरु अंगद देव सच्चे पातशाह जी, सतगुरु नानक देव सच्चे पातशाह जी ऐसे बचन साडे नाल कर रहे सन, इन्ने चिर नूं जिहड़ी ब्रिज दी भूमि सी पाव के ओ जगह नेड़े आ गई।
गिर एक बिलोक के बैठ गए, तब बैन पाने गुर सोमर दाना।
उथे जड़ा एक बहुत वड़ा पहाड़ से, उस पहाड़ नो देख के सतगुरु सच्चे पातशाह जी उसे पहाड़ दे उत्ते बैठ गए। उस वेले भाई मरदाना जी ने बाला जी कहिंदे ने के सतगुरु नानक दे सच्चे पातशाह जी दे चरणा दे विच एक अर्ज कीती।
जमना तट कूट परियो के पांत सो, दूसर नाए समीप दसाना।
मरदाना कहिंदा सच्चे पातशाह जी इस जमुना नदी दे किनारे दे उते एक बहुत वड्डा पहाड़ पिया होया। इस सच्चे पातशाह जी इकला ही पहाड़ है, होर लागे चागे कोई भी पहाड़ दिखाई नहीं देंदा। आम करके दुनिया दे उते ऐसा देखा गया है कि जेड़े पासे पहाड़ हुंदे ने वो इकट्ठे हुंदे ने, कोई एक पहाड़ इकला नहीं हुंदा। हुण जमुना दे किनारे दे उते इस इकले पहाड़ दे बारे मरदाने ने पुछा, सच्चे पातशाह जी ये इकला ही पहाड़ इत्थे है, लागे होर ते कोई भी पहाड़ नहीं।
और मैं और मेरे संदेह पायो आतशे, सुन श्री गुरु नानक बैन बखाना।
मरदाना कहिंदा सच्चे पातशाह जी मेरे मन दे विच कुछ संदेह पैदा हो रहा है, इकला पहाड़ इत्थे क्यों है। ते फिर सतगुरु नानक देव सच्चे पातशाह जी ने बचन कीता,
जब राम बंदियो है सागर सेत, परा तब को गिर है यह थाना।
सतगुरु नानक देव सच्चे पातशाह जी कहंदे ने मरदानिया, जदों त्रेते युग दे विच भगवान श्री रामचंद्र जी ने समुंदर दे उत्ते पुल बन्या सी, ए उसे वेले तो लैके पहाड़ इथे टिकिया होया।
सब ही बिरतांत कहो एह को, प्रभ बैन पाणे सुनिए मर दाना।
सच्चे पातशाह जी कहिंदे ने उदों तो लैके पहाड़ इथे, हुण इस दे सुन दे उत्ते मरदाना कहिंदा के सच्चे पातशाह जी इस तरह तुसीं दृष्टांत दे, इस तरह तुसी टूक मात्र गल बयान ना करो, कृपा करके इस पहाड़ दी सारी वार्ता बयान करो कि किस तरीके दे नाल बाकी सारे पहाड़ा तो वखरा होके इत्थे टिकिया होया, तुसी सारा वृतांत सुनाओ। फिर मरदाने दी अर्ज नूं प्रवान करके सतगुरु जी बोले ने, कहिंदे ने सुनिए मरदाना, हे भाई मरदानिया सुन फिर इस पहाड़ दी कथा नूं।
जब सागर सेत संपूर्ण पा, रघुबीर तब एह पांत बखाना।
मरदान्या जदों सतगुरु भगवान जी पुल बन रहे सन, आपो अपनी समर्था दे मुताबक हर कोई बानर ते भालू वड्डे पत्थरां नूं जां पहाड़ां नूं चुक के लिया रहा सी। हनुमान दा बड़ा बल सी, इस करके सतगुरु सच्चे पातशाह जी कहिंदे ने कि जदों सागर संपूर्ण हो गया, भाव के जदों सारा पुल बन लिया गया, उस वेले भगवान ने सारियां नूं कह दिता कि हुण किसे पत्थर दे पहाड़ दी लोड़ नहीं है, हुण इह पूरा हो गया। इस करके जिथे जिथे कोई चुक के किसे पत्थर पहाड़ नूं लिया रहा है उत्थे रख देवे, क्योंकि पुल ते बज चुका है, होर लोड़ नहीं।
गेर गेर नयानो और अबे, तेह काल बेखे एह ठाहनु माना।
सतगुरु नानक जी कहिंदे ने भाई मरदानिया, भगवान राम ने हुक्म कर दिता कि उत्थे उत्थे ही रख देवे पत्थरां नूं जिथों लिया रहे हो, हुण होर लोड़ नहीं है। सतगुरु जी कहिंदे ने कि उस वेले इस वड्डे पहाड़ नूं चुक के लिया रहा सी हनुमान, जिहड़ा इत्थे इस जमुना नदी दे किनारे दे उत्ते पहुंचिया सी।
छित पे तर बैस रहा गिर को, रघुबीर के तीर नकीन पयाना।
हुक्म मिल गया, पहुंच गया हनुमान दे कोल भी, के भगवान ने हुक्म कीता कि होर नहीं लैके आना,
ਉਸੇ ਵੇਲੇ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਇੱਥੇ ਪਹਾੜ ਨੂੰ ਰੱਖ ਕੇ ਤੇ ਪਹਾੜ ਦੇ ਲਾਗੇ ਹੀ ਬਹਿ ਗਿਆ ਹਨੂਮਾਨ, ਰਘਬੀਰ ਕੇ ਤੀਰ ਨਾ ਕੀਨ ਪਿਆਨਾ। ਭਾਵੇਂ ਕਿ ਬਾਕੀ ਸਾਰੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਲਾਗੇ ਪਹੁੰਚ ਗਏ, ਪਰ ਇਸ ਪਹਾੜ ਦੇ ਲਾਗੇ ਬੈਠਾ ਰਿਹਾ ਹਨੂਮਾਨ, ਉਹ ਭਗਵਾਨ ਦੇ ਕੋਲ ਨਾ ਗਿਆ। ਆਇਸ ਪਾਏ ਤਜੇ ਗਿਰ ਬਾਂਦਰ, ਰਾਮ ਕੇ ਤੀਰ ਗਏ ਸਭ ਤਾਈ। ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਹੁਕਮ ਨੂੰ ਪਾ ਕੇ ਸਾਰੇ ਬਾਂਦਰ ਦੌੜ ਦੌੜ ਕੇ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਏ। ਸ੍ਰੀ ਰਘਬੀਰ ਬਿਲੋਕ ਕਹੇ, ਹਨੂਮਾਨ ਬਲੀ ਨਹੀਂ ਦੇਤ ਦਿਖਾਈ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਸਾਰਿਆਂ ਸੇਵਕਾਂ ਦੇ ਉੱਤੇ ਆਪਣੀ ਨਜ਼ਰ ਪਾਈ। ਸਤਿਗੁਰੂ ਭਗਵਾਨ ਸ੍ਰੀ ਰਾਮ ਚੰਦਰ ਜੀ ਹਨੂਮਾਨ ਦੇ ਨਾਲ ਜ਼ਿਆਦਾ ਵਿਸ਼ੇਸ਼ ਪਿਆਰ ਵੀ ਕਰਦੇ ਸਨ। ਸਾਰਿਆਂ ਦੇ ਵੱਲ ਦੇਖਿਆ, ਪਰ ਹਨੂਮਾਨ ਕਿਤੇ ਦਿਖਾਈ ਨਾ ਆਇਆ। ਭਗਵਾਨ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਤੁਸੀਂ ਸਾਰੇ ਤੇ ਪਹੁੰਚ ਗਏ ਹੋ, ਪਰ ਜਿਹੜਾ ਬਲੀ ਹਨੂਮਾਨ ਹੈ ਉਹ ਤੇ ਕਿਤੇ ਦਿਖਾਈ ਨਹੀਂ ਦਿੰਦਾ, ਉਹ ਕਿੱਥੇ? ਯੋਂ ਸੁਣ ਕੇ ਤੇ ਸੰਗ ਹੋ ਤੋ ਜੋ ਸਭੇ ਕਹਿ ਕੇ ਤਬ ਗਾਥ ਸੁਣਾਈ। ਜਦੋਂ ਭਗਵਾਨ ਰਾਮ ਜੀ ਨੇ ਐਸਾ ਬਚਨ ਕੀਤਾ ਤੇ ਜਿਹੜਾ ਉਸ ਵੇਲੇ ਵੇਖ ਕੇ ਆਇਆ ਸੀ ਹਨੂਮਾਨ ਨੂੰ, ਉਹਨੇ ਫਿਰ ਗਾਥਾ ਜਿਹੜੀ ਸੀ ਉਹ ਭਗਵਾਨ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ ਕਿ ਭਗਵਾਨ ਜੀ ਇੱਕ ਪਹਾੜ ਦੇ ਲਾਗੇ ਉਹ ਬੈਠਾ ਹੋਇਆ, ਉਹ ਆਇਆ ਨੀ। ਰਾਮ ਕਹਿ ਤਹ ਜਾ ਹੋਇਆ ਬੇ, ਇੱਕ ਬਾਂਦਰ ਆਨੋ ਬੇਗ ਬੁਲਾਈ। ਉਸੇ ਵੇਲੇ ਭਗਵਾਨ ਰਾਮ ਜੀ ਨੇ ਹੁਕਮ ਕੀਤਾ ਕਿ ਦੌੜ ਕੇ ਇੱਕ ਵਾਨਰ ਜਾਵੇ ਤੇ ਜਾ ਕੇ ਉਸ ਹਨੂਮਾਨ ਨੂੰ ਬੁਲਾ ਕੇ ਲਿਆਵੇ। ਤਾਏ ਗਇਓ ਹਨੂਮਾਨ ਸਮੀਪ, ਚਲੋ ਰਘਬੀਰ ਨੇ ਬੇਗ ਬੁਲਾਇਆ। ਉਸ ਵੇਲੇ ਦੌੜਦਾ ਹੋਇਆ ਇੱਕ ਬਾਂਦਰ ਪਹੁੰਚਿਆ ਹਨੂਮਾਨ ਦੇ ਕੋਲ। ਹਨੂਮਾਨ ਦੇ ਲਾਗੇ ਜਾ ਕੇ ਉਹ ਕਹਿੰਦਾ ਕਿ ਚਲੋ ਛੇਤੀ, ਤੁਹਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਯਾਦ ਕਰ ਰਹੇ ਨੇ, ਬੁਲਾ ਰਹੇ ਨੇ। ਮੇਰੋ ਨਾ ਜਾਣ ਬਣੈ ਇਹ ਪਾਂਤ, ਬਿਰਤਾਂਤ ਸਭੈ ਕਹਿ ਕੇ ਸਮਝਾਵਾ। ਭਗਵਾਨ ਦਾ ਸੰਦੇਸ਼ਾ ਦਿੱਤਾ ਹੈ, ਹਨੂਮਾਨ ਤੈਨੂੰ ਭਗਵਾਨ ਬੁਲਾ ਰਹੇ ਨੇ। ਹਨੂਮਾਨ ਕਹਿੰਦਾ ਜੀ ਮੈਂ ਜਾ ਨਹੀਂ ਸਕਦਾ, ਮੇਰਾ ਜਾਣਾ ਨਹੀਂ ਹੋ ਸਕਦਾ। ਉਹਨੇ ਕਿਹਾ ਕਿ ਕਿਉਂ ਨਹੀਂ ਜਾ ਸਕਦਾ, ਤੇ ਆਪਣਾ ਜਿਹੜਾ ਬਿਰਤਾਂਤ ਸੀ ਉਹ ਕਹਿ ਕੇ ਉਸ ਨੂੰ ਸਮਝਾ ਦਿੱਤਾ। ਸੋ ਸੁਣ ਕੇ ਪੁਣ ਰਾਮ ਸਮੀਪ, ਗਇਓ ਸਭ ਹੀ ਸੁਪ੍ਰਸੰਗ ਸੁਣਾਵਾ। ਹਨੂਮਾਨ ਦੀਆਂ ਗੱਲਾਂ ਨੂੰ ਸੁਣ ਕੇ ਉਹ ਵਾਨਰ ਵਾਪਸ ਪਹੁੰਚ ਗਿਆ। ਭਗਵਾਨ ਸ੍ਰੀ ਰਾਮ ਚੰਦਰ ਦੇ ਚਰਨਾਂ ਦੇ ਵਿੱਚ ਆਣ ਕੇ ਉਹਨੇ ਫਿਰ ਉਹ ਪ੍ਰਸੰਗ ਸੁਣਾਇਆ ਜਿਹੜਾ ਪ੍ਰਸੰਗ ਹਨੂਮਾਨ ਨੇ ਉਸ ਨੂੰ ਦੱਸਿਆ। ਆਵਤ ਹੈ ਨ ਪ੍ਰਪੰਜਨ ਨੰਦਨ, ਮੋਹ ਸੰਗ ਐਸੇ ਹੀ ਬੈਣ ਅਲਾਵਾ। ਹੱਥ ਜੋੜ ਕੇ ਕਹਿੰਦਾ ਹੇ ਭਗਵਾਨ ਜੀ, ਜਿਹੜਾ ਪ੍ਰਪੰਜਨ ਹੈ, ਜਿਹੜਾ ਪਾਉਣ ਦਾ ਪੁੱਤਰ ਹਨੂਮਾਨ ਹੈ, ਉਹ ਨਹੀਂ ਆ ਰਿਹਾ। ਹੇ ਭਗਵਾਨ ਜੀ, ਉਹਨੇ ਮੈਨੂੰ ਆਪਣੀ ਇੱਕ ਵਿਥਿਆ ਇਸ ਪ੍ਰਕਾਰ ਦੇ ਨਾਲ ਸੁਣਾਈ। ਯਾਂ ਹੇ ਪਹਾੜ ਉਹ ਪਾਰਨ ਮੈਂ ਜਬ ਲਾਗਿਓ ਤਬ ਏਵ ਬਾਣੀ ਅਲਾਈ। ਕਹਿੰਦਾ ਕਿ ਹਨੂਮਾਨ ਕਹਿੰਦਾ ਕਿ ਇਸ ਪਹਾੜ ਨੂੰ ਜਦੋਂ ਮੈਂ ਪੁੱਟਣ ਲੱਗਾ ਸੀ ਉਸ ਵੇਲੇ ਇਸ ਪਹਾੜ ਨੇ ਮੈਨੂੰ ਇਸ ਪ੍ਰਕਾਰ ਦੇ ਨਾਲ ਆਖਿਆ ਸੀ। ਮੋਹਿ ਉਹ ਚਾਵੋ ਨਾ ਹੀ ਅਬੈ, ਜੇ ਉਹ ਚਾਵੋ ਤੋ ਸੁਣੀਏ ਮਨ ਲਾਈ। ਹਨੂਮਾਨ ਕਹਿੰਦਾ ਕਿ ਜਦੋਂ ਪਹਾੜ ਨੂੰ ਮੈਂ ਪੁੱਟਣ ਲੱਗਿਆ ਤੇ ਪਹਾੜ ਨੇ ਮੈਨੂੰ ਆਖਿਆ ਕਿ ਤੂੰ ਮੈਨੂੰ ਇਸ ਜਗ੍ਹਾ ਤੋਂ ਨਾ ਹਿਲਾ, ਇਥੋਂ ਨਾ ਪੁੱਟ, ਪਰ ਜੇਕਰ ਤੂੰ ਪੁੱਟੇਗਾ ਤੇ ਫਿਰ ਮੇਰੀ ਗੱਲ ਨੂੰ ਧਿਆਨ ਦੇ ਨਾਲ ਤੂੰ ਸੁਣ ਲੈ। ਸ੍ਰੀ ਰਘਬੀਰ जहां पद पंकज ताके तरे मोह देहो टिकाई।
पहाड़ ने आख्या के जे इथों लैके जावेगा ते फिर भगवान श्री राम चंद्र जी दे चरण कमल मेरे ते पैने चाहिदे ने, मैनू उथे जाके टिका देवे रख देवे जिथे के भगवान राम जी मेरे उत्ते अपने पवित्र चरण रखन।
आन स्थान विखै जे तरो ते थान ते नीके रहो एहे थाई।
पर जेकर किसे होर ही जगह ते जाके मैनू रखना मैनू टिकाउणा ते पहाड़ ने आख्या के फिर मैं इत्थे ही पला हां, मैनू किते ले जाण दी कोशिश ना करो।
यों कह के कर लीन यो चाए चलियो मग तूरन जों बल खानी।
ते जेड़ा बल दी खान है पाव के हनुमान उसने आख्या के इसे तरह होवेगा। कहिंदा के तां पद पंकज सुंदर नीचे मैं देव टिकाए भले मन बानी। जरूर पहाड़ ऐसा होवेगा कि मैं भगवान श्री राम चंद्र जी दे चरणा दे विच ही तेनू टिकावांगा।
सेत संपूर्ण होए गयो तब आपने आयस यों फर मानी।
त्यो बांदर कहिंदा के दूजे पासे सेत जेड़ा सी पुल सी ओ ते संपूर्ण हो गया, वो बज गया ते भगवान जी तुसी फिर हुक्म दे देता के होर लोड़ नहीं है, इस करके जिथे जिथे कोई है उथे पहाड़ नू जा पत्थर नू टिका दे।
आय सरावर की सुन के असमंजस जान हृदय कप राई।
तुहाडा हुक्म हो गया उधर वायदा कीता सी पहाड़ दे नाल, पर इस तुहाडे हुक्म नू सुन के ओ हुण दुचित्ती दे विच फसिया बैठा कि मैं करां ते की करां। इस पहाड़ दे नाल वादा कीता है कि भगवान दे चरणा दे विच पहुंचाउणा है ते मैं ओ वादा भी तोड़ नहीं सकदा। दूजे पासे भगवान दा हुक्म हो गया कि जिथे कोई है उथे पहाड़ पत्थर नूं रख देवे, मैं ले जा भी नहीं सकदा। जेकर ले जावांगा ते फिर भगवान दे हुक्म दी ना फरमानी होवेगी।
जे न तजो धर्म दासन को सुनास जात नहीं पलाई।
भगवान जी हनुमान सोच रहे कि जेकर मैं इथों ले जाना हां ते फिर दास धर्म नास हुंदा है, क्योंकि दास दा धर्म बनदा है कि अपने स्वामी दी आग्या दी पालन करे, इस करके एक गल भली नहीं।
जे तज जाऊं गिरा मम झूठ हुए ऐस विचार रहो ते थाई।
दूजे पासे हनुमान सोच रहे कि जेकर मैं इथे छड के जाना ते फिर मैं जेड़ा बचन कीता ओ मेरा बचन भी झूठा हुंदा, मैं इकरार कीता। ऐसा विचार करके भगवान जी ओ पहाड़ दे लागे बैठा है, ओ आ नहीं रहा।
श्री रघुबीर कयो सुन के जुग द्वापर में तर हूं अव तारा।
जदों हनुमान दी ऐसी विथिया बयान कीती ते फिर भगवान राम जी बोले, कहिंदे ने कि जदों द्वापर युग दे विच मैं फिर तो अवतार नूं तारण करांगा।
ऊपर तां के बिलास करो चिर काल लो मैं संग पग संग बिहारू।
ते भगवान जी कहिंदे ने कि फिर उस समय दे उते ऐसे पहाड़ दे उते मैं अपने चरणा नूं पावांगा, बड़े कौतक विलास करांगा, मैं अपने चरणा दे नाल इनू पवित्र करांगा।
सो सुन के हनुमान के तीर गयो सब ही बेद कीन यो चारू।
भगवान राम जी दे बचना नूं सुन के दोबारा फिर दौड़िया ओ वानर, पहुंचया है जाके हनुमान दे कोल ते जेड़े भगवान श्री रामचंद्र जी ने बचन कीते से ओ सारे जाके सुनाए।
तौ हनुमान प्यान कियो जह ठांडे होते रग बांस को मारू। ता फिर हनुमान भगवान श्री रामचंद्र दे चरणा दे विच पहुंचे सी। तब को एह थान तारा सो सुदादर तारे अवतार मोरार सोहाए। सतगुरु नानक देव सच्चे पातशाह जी कहिंदे ने मर्दानिया उदों तो लैके इसे जगह दे उत्ते इह पहाड़ टिकिया होया। भगवान श्री रामचंद्र जी ने अपने बचना नूं पूरा भी किया। जदों भगवान कृष्ण दे सरूप दे विच अवतरत होए ते फिर उन्होंने इस पहाड़ नूं आण के पवित्र किया। सब गोपन मैं मिल के मधुसूदन बालक संग में खेल मचाए। गोपियां दे नाल मिलके उस वेले मधुसूदन ने भाव के भगवान कृष्ण ने अपने संगी बालकां दे नाल इस पहाड़ दे उते बहुत प्रकार दियां खेडां खेडियां। एह जान पुनीत पहाड़ बड़ो पद केशव ने बहु काल लगाए। सतगुरु नानक जी कहिंदे ने इस करके मर्दानिया ए पहाड़ बड़ा पुनीत है, ये पहाड़ बड़ा पवित्र है, क्योंकि इस पहाड़ दे उते भगवान कृष्ण ने अपने बहुती वारी चरण लाए ने। जेह नाश करे सब दैंतन को कुले और तरा बहु पार मिटाए। जिस भगवान कृष्ण ने दैंतां दा विनाश किया ते बहुतियां कुलां नूं उधार दिता बहुते पार मिटा दिते। ये जगह है, ये पहाड़ है उस भगवान दे विचरण वाला। कालिंदरी तट श्री गुरु बैठे सर्ब सुनाए। मर्दाना हरखत पयो गिर प्रसंग को पाए। ग्रंथाकार जी बयान करदे ने के जमुना नदी दे किनारे दे उते बैठ के सतगुरु नानक देव सच्चे पातशाह जी ने ए सारी वार्ता मर्दाने नूं सुनाई ते मर्दाना उस पहाड़ दी विथिया नूं सुन के बहुत ज्यादा खुश होया। सुन श्री अंगद कथा रसाला आगे गमन बहुर कृपाला। कहिंदे ने भाई बाला जी हे सतगुरु अंगद देव सच्चे पातशाह जी सतगुरु नानक देव सच्चे पातशाह जी दी रसीली अगली कथा नूं तुसीं सुनो उत्थों फिर कृपालू सतगुरु नानक जी अगे चले गए।
जगन्नाथ को जह अस्थाना तहां जाए पहुंचे गत दाना।
जगन्नाथ दा जिहड़ा अस्थान है जगन्नाथपुरी जिहड़ा जगत नाथ दा मंदिर मन्या जांदा है सतगुरु जी उत्थे पहुंच गए जिहड़े सतगुरु जी गति दाना ने मोक्ष दे दाते ने।
दोए दिवस तह राख्यो डेरा बहरो गवने होत सवेरा।
भाई बाला जी कहिंदे ने के दो दिना तक सतगुरु नानक सच्चे पातशाह जी ने उत्थे डेरा रखिया फिर एक सवेर उत्थों चल पे।
कितक दूर गे सागर तीरा अत तुरंग को उछरत नीरा।
फिर अगे चल के समुन्द्र दे किनारे ते पहुंचे ने जिस समुन्द्र दियां तरंगां जिहड़ियां लहरां ने उछल उछल के बाहर आ रहियां सन।
पुन तट बैठे कृपा निधाना गावन लगा शब्द मर दाना।
सतगुरु नानक देव सच्चे पातशाह जी ने समुन्द्र दे किनारे दे उते अपना आसन लाया बैठ गए। उस वेले मर्दाना गुरबाणी दा शब्द गाउन लगा।
ऊची सुर सो और हर खायो अधिक मनोज रबाब बजायो।
ग्रंथाकार जी बयान करदे ने उच्चियां सुरां दे नाल उच्ची आवाज दे नाल
मर्दाने ने गाउणा शुरू कर दिता है। बहुत ज्यादा खुशी दे नाल परे प्रेम दे मन दे नाल ओ गा रहा है। अदक मनोज रबाब बजायो। इस तो अलावा जेड़ा रबाब साज है ओ भी बहुत सोहना मर्दाना बजा रहा है।
एक मेर तक मानव परा ब्रिक खान ते आए अदक छुदा जेह को लगी चूम्यो मस्तक जाए।
ग्रंथाकार जी बयान करदे ने एक पासे बैठे सन सतगुरु नानक जी भाई बाला ते मर्दाना कीर्तन कर रहा सी। थोड़ी दूरी दे उते किसे कोई मुर्दा पिया होया सी। ग्रंथाकार जी बयान करदे ने एक बग्याड़ आया उस मुर्दे दे शव नू खान दे वास्ते, पर आण के उसने सारिया तो पहला उस मुर्दे दे मत्थे नू आण के सुंघिया।
नहीं खायो हट कर गयो दूर जाए पुन आवत पयो।
बग्याड़ नू भुख भी बड़ी लगी सी, छेती पहुंचा आण के मत्था सुंघिया ते वापस मुड़ गया। थोड़ी देर तो बाद हट के फिर वो आया ते फिर वो मुर्दे दे आण के कोल खलो गया।
पग कर और सूंगा ते सारा बिन खाए गा बने मुझारा।
दोबारा फिर वो बग्याड़ उस मुर्दे दे कोल पहुंचा, ओदे हत्था नू आण के सुंघिया, फिर पैरां नू सुंघिया, कन्ना नू सुंघिया, अखां नू सुंघिया, सारे शरीर नू सुंघे बिन खाएगा बने मजारा। फिर भी उसने मुर्दे नू ना खादा। उसे प्रकार दे नाल वो जंगल दे वाले भुखा ही वापस परत गया। इस प्रकार दी जड़ी वार्ता है हुण सतगुरु नानक देव सच्चे पातशाह जी दी ये सुना रहे ने भाई बाला जी। सतगुरु अंगद देव सच्चे पातशाह जी दे चरणा दे विच की कारण सी के मुर्दे नू खान तो बगैर बग्याड़ वापस परत गया, मर्दाना सवाल करेगा। सतगुरु नानक देव सच्चे पातशाह जी ओदे सवाल दा उत्तर देणगे। सो जिस प्रकार दे नाल कवि जी इस नू अगे बयान करनगे, मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इनिया ही अर्जा करदा होया मैं इत्थे ही कथा नू विश्राम दे के सारी साध संगत तो खिमा दा जाचका।
हे अचोते हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही परोय, जाही कुल ते प्रगट होय ताही कुल को नाम, पुन द्वादश गुरिंड को मेरी है परोय।